साहिब मेरा मेहरवान, साहिब मेरा मेहरवान। साहिब मेरा मेहरवान, साहिब मेरा मेहरवान, साहिब मेरा मेहरवान, साहिब मेरा मेहरवान, मेहरवान, मेहरवान। मेहरवान साहिब मेहरवान, साहिब मेरा मेहरवान, साहिब मेरा मेहरवान, साहिब मेरा मेहरवान, साहिब मेरा मेहरवान। जी सगल को सगल को दे दान, साहिब मेरा मेहरवान,
साहिब मेरा मेहरवान,
साहिब मेरा मेहरवान,
साहिब मेरा
काहे डोले प्राणिया, तू काहे डोले प्राणिया, तुद राखे गसिरजन हार, तुद राखे गसिरजन हार। जीनी पदाइस तू किया, जीनी पदाइस तू किया, सोई दे आधार, सोई दे आधार। साहिब मेरा मेहरवान,
साहिब मेरा मेहरवान,
साहिब मेरा मेहरवान,
साहिब मेरा
उपाई मेदनी, जिन्नी उपाई मेदनी, सोई करदा सार, वहु सोई करदा सार। कट कट मालक का, ਕੱਟ ਕੱਟ ਮਾਲਕ ਦਿਲਾਂ ਕਾ ਸੱਚਾ ਪਰਬ ਦਿਗਾਰ ਸੱਚਾ ਪਰਬ ਦਿਗਾਰ ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ
ਕੁਦਰਤ ਕੀ ਮਨ ਜਾਣਿਐ ਕੁਦਰਤ ਕੀ ਮਨ ਜਾਣਿਐ ਵੱਡਾ ਬੇਪਰਵਾਹ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਜਿਚਰ ਕੱਟ ਮੈਂ ਸਾਓ ਜਿਚਰ ਕੱਟ ਮੈਂ ਸਾਓ
ਸਾਹਿਬ ਮੇਰਾ ਮੇਰਵਾਂ ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ
ਸਮਰੱਥ ਅਖਤ ਅਗੋਚਰ ਤੂੰ ਸਮਰੱਥ ਅਖਤ ਅਗੋਚਰ ਜੀਓ ਪਿੰਡ ਤੇਰੀ ਰਾਸ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਦਾ ਨਾਨਕ ਕੀ ਅਰਦਾਸ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ
ਮੇਰਵਾਂ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ ਮੇਰਵਾਂ
ਸਾਹਿਬ ਮੇਰਾ ਮੇਰਵਾਂ
सगल को दे दां तू काहे डोले प्राणियां तुद राखेगा सिरजनहार जिन पदाइस तू किया सोई दे अधार ए पावन पवित्र शब्द धन गुरु अर्जन देव जी महाराज का उच्चारण किया होया है। पातशाह जी मनुख नूं इह ज्ञान दे रहे हन वई दिलासा दे रहे हन कि नानक चिंता मत करो चिंता तिस ही है जल में जंत उपायन तिना पीरो जी दे दिन रात दौड़ रहा है मनुख मैं पदार्थ कठे कर लवा सुख कठे कर लवा असी भी उस मालक दे बच्चे हाँ औलाद हाँ क्योंकि एक पिता एक सके हम बारक वो सब नू दाता दे रहा है दद्दा दाता एक है सबको देवनहार दिंदे तोट ना आवई अगंत परे पंडा मनुख ते सोचता है मैं पदार्थ लेके आवा राशन लेके आवा ते उन पकावा आवेखो पानी दे विच कितने जीव जंतु हन ना को दुकान है ना को राशन है जिया का आहार जी खाना बहुत वड्डी उदाहरण सतगुरु दे रहे हन पहले देते रिजक संवाहा पाछे देते जन्म सराह मनुख दे संसार विच आउण तो पहले ही उदा जो राशन है उदा जो भोजन है वह मां दे जरिए दुध दे रूप च भेज रहा है। आखो सतनाम श्री वाहे। इस करके वही वह मेहरबान है इकला मनुख ते नहीं 84 लख जीवां ते मेहरबान है। सतगुरु का मार्ग जिहड़ा है धर्म का मार्ग जिहड़ा है वही वह मनुख नूं टिकाउण दा है कि जो वह दे रहा है उदा धनवाद कर ते जदों तेनूं होर भी सुखां दी लोड़ पवेगी तो वह आप ही बख्शा कर देवेगा। लोड़ है भरोसा कर। अज का मनुख जिहड़ा है अज का जीव जिहड़ा है वह चाहुंदा है बेशक दूजा दुखी हो जाए पर मैनूं सुख मिले किसी नूं मैं उजाड़ दवां ते मैं होर भी वस जावां भावें मित्र दा नुकसान हो जाए ते मैनूं लाभ हो जाए ये विरती अंदर चल रही है जिस करके मनुख अपने दुखां करके घट दुखी है और दूजियां दे सुख वेख वेख ज्यादा दुखी है। आखो सतनाम श्री वाहिगुरु। दूजियां दे सुख वेख वेख ज्यादा दुखी है। आओ साध संगत आपां सतगुरां दा ये बचन बहुत बार ये शब्द सुनिया होवेगा पर अज आपां एक विचार पहले पातशाह धन गुरु नानक देव जी महाराज के जीवन तो लईए जिन्हां ने इतनी वड्डी प्रेरणा करके इस मनुख नूं सच्ची ते सुची किरत करन वास्ते प्रेरिया है। दसे नोहां दी किरत करनी नाम जपना ते वंड के छकना ऐसी प्रेरणा है। रावी दरिया दे कंडे चौथी उदासी अद्धी खत्म हो गई सी ते बाला जी नाल सन क्योंकि मर्दाना जी चौथी उदासी पूरी नहीं करवा सके मर्दाना जी अपना चोला छड़ गए सन। आखो सतनाम श्री वाहे। ਬਾਲਾ ਜੀ ਨਾਲ ਸਨ। ਬੜੀ ਹੀ ਠੰਡੀ ਹਵਾ ਚੱਲ ਰਹੀ ਹੈ, ਰਮਨੀਕ ਥਾਂ ਹੈ। ਇੱਕ ਪੱਥਰ ਤੇ ਆ ਕੇ ਸਤਿਗੁਰੂ ਬਹਿ ਗਏ। ਚਰਨਾਂ 'ਚ ਸਾਹਮਣੇ ਭਾਈ ਬਾਲਾ ਜੀ ਬੈਠ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਾਲਿਆ ਬਈ ਬੜਾ ਲੰਮਾ ਪੈਂਡਾ ਆਪਾਂ ਤੈਅ ਕੀਤਾ ਹੈ, ਬੜੀ ਦੇਰ ਤੋਂ ਚੱਲ ਰਹੇ ਹਾਂ। ਬਈ ਆਹ ਥਾਂ ਵੇਖ ਕੇ ਮਨ ਕਰਦਾ ਹੈ ਵੀ ਕੁਝ ਵਿਸ਼ਰਾਮ ਕਰ ਲਈਏ ਤੇ ਕੁਝ ਜਲ ਪਾਣ ਵੀ ਕਰ ਲਈਏ। ਉਹ ਸਾਹਮਣੇ ਛੋਟਾ ਜਿਹਾ ਪਿੰਡ ਹੈ, ਉੱਥੇ ਜਾਓ ਤੇ ਕੁਝ ਪ੍ਰਸ਼ਾਦਾ ਲੈ ਕੇ ਆਓ, ਆਪਾਂ ਬੈਠ ਕੇ ਛਕ ਲਵਾਂਗੇ। ਸਤਿਗੁਰੂ ਜੀ ਇਹ ਵਚਨ ਕਰ ਰਹੇ ਸਨ ਤੇ ਭਾਈ ਬਾਲਾ ਜੀ ਦਾ ਧਿਆਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿੱਠ ਪਿੱਛੇ ਦੋ ਕਣਕ ਦੇ ਢੇਰ ਲੱਗੇ ਹੋਏ ਹਨ ਉੱਥੇ ਵੇਖ ਰਿਹਾ ਹੈ। ਤੇ ਕੀ ਵੇਖਿਆ, ਦੋ ਮਨੁੱਖ ਉੱਥੇ ਰਾਖੀ ਬੈਠੇ ਸਨ। ਇੱਕ ਮਨੁੱਖ ਉੱਥੋਂ ਚਲਿਆ ਗਿਆ ਤੇ ਦੂਜੇ ਮਨੁੱਖ ਨੇ ਕੀ ਕੀਤਾ, ਜਦੋਂ ਉਹ ਚਲਿਆ ਗਿਆ ਤੇ ਉਹਦੇ ਢੇਰ ਵਿੱਚੋਂ ਆਪਣੇ ਢੇਰ ਵਿੱਚ 10 ਟੋਕਰੀਆਂ ਕਣਕ ਦੀਆਂ ਭਰ ਕੇ ਆਪਣੇ ਢੇਰ ਵਿੱਚ ਪਾ ਲਈਆਂ। ਤੇ ਭਾਈ ਬਾਲਾ ਜੀ ਨੇ ਇਹ ਵੇਖ ਲਿਆ ਤੇ ਸਤਿਗੁਰੂ ਫੇਰ ਕਹਿਣ ਲੱਗੇ, ਭਾਈ ਗੁਰਮੁਖਾ ਉਹ ਸਾਹਮਣੇ ਪਿੰਡ ਹੈ, ਤੁਸੀਂ ਜਾਓ ਉੱਥੋਂ ਪ੍ਰਸ਼ਾਦਾ ਲੈ ਕੇ ਆਓ। ਪਾਤਸ਼ਾਹ ਜੀ ਇਹ ਬਚਨ ਕਰ ਰਹੇ ਹਨ ਤੇ ਬਾਲਾ ਜੀ ਖੜਾ ਹੋ ਗਿਆ, ਆਖਣ ਲੱਗਿਆ, ਮੇਰਾ ਦੇ ਸਾਈਆਂ, ਆਪ ਦਾ ਬਚਨ ਤੇ ਮੈਂ ਨਹੀਂ ਮੋੜ ਸਕਦਾ, ਪਰ ਇੱਥੋਂ ਦਾ ਜਲ ਪਾਣ ਆਪਾਂ ਨਹੀਂ ਛਕਣਾ, ਇੱਥੋਂ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਉਂਕਿ ਇੱਥੇ ਤਾਂ ਚੋਰ ਠੱਗ ਲੋਕ ਰਹਿੰਦੇ ਹਨ। ਆਖੋ ਸਤਨਾਮ ਸ਼੍ਰੀ। ਕਿਉਂਕਿ ਮਨੁੱਖ ਦਾ ਸੁਭਾਵ ਹੈ, ਅੱਖਾਂ ਨੇ ਜੋ ਵੇਖਿਆ ਨਾ, ਬਸ ਉਸੇ ਵੇਲੇ ਉਹਨੂੰ ਸੱਚ ਮੰਨ ਲੈਂਦਾ ਹੈ ਤੇ ਨਿੰਦਿਆ ਕਰਨ ਵਾਸਤੇ ਕਿਸੇ ਵੀ ਗਿਆਨ ਦੀ ਲੋੜ ਨਹੀਂ ਹੈ। ਕਿਸੇ ਨੂੰ ਮਾੜਾ ਸ਼ਬਦ ਬੋਲਣ ਵਾਸਤੇ ਕਿਸੇ ਵੀ ਗ੍ਰੰਥ ਨੂੰ ਪੜ੍ਹਨ ਦੀ ਲੋੜ ਨਹੀਂ ਹੈ, ਕਿਸੇ ਮੰਦਿਰ ਮਸਜਿਦ ਜਾਣ ਦੀ ਲੋੜ ਨਹੀਂ ਹੈ। ਜੇ ਕਿਸੇ ਨੂੰ ਮਾੜੇ ਬਚਨ ਬੋਲਣੇ ਹਨ, ਕੌੜੇ ਬਚਨ ਬੋਲਣੇ ਹਨ, ਕਿਸੇ ਨੂੰ ਮਾੜਾ ਕਹਿਣਾ ਹੋਵੇ, ਕਿਸੇ ਵੀ ਗਿਆਨ ਦੀ ਲੋੜ ਨਹੀਂ ਹੈ, ਮਨੁੱਖ ਦਾ ਸੁਭਾਵ ਹੈ। ਬਾਲਾ ਜੀ ਖੜੇ ਹੋ ਗਏ, ਕਹਿਣ ਲੱਗੇ, ਪਾਤਸ਼ਾਹ ਜੀ ਚਲੋ ਆਪਾਂ ਅੱਗੇ ਚੱਲੀਏ, ਜਿੱਥੇ ਇਤਨਾ ਪੈਂਡਾ ਤੈਅ ਕੀਤਾ ਹੈ, ਥੋੜ੍ਹਾ ਹੋਰ ਅੱਗੇ ਚੱਲਾਂਗੇ, ਇੱਥੇ ਪ੍ਰਸ਼ਾਦਾ ਨਹੀਂ ਛਕਾਂਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ, ਬਾਲਾ ਜੀ ਉਹ ਭਲਿਆ ਪੁਰਸ਼ਾ, ਆਪਾਂ ਹੁਣੇ ਤੇ ਇੱਥੇ ਆਏ ਹਾਂ ਤੇ ਕੁਝ ਸਮੇਂ ਦੇ ਵਿੱਚ ਹੀ, ਕੁਝ ਪਲ ਦੇ ਵਿੱਚ ਵੀ ਇਹ ਤੂੰ ਕੀ ਵੇਖ ਲਿਆ। ਪਾਤਸ਼ਾਹ ਜੀ ਆਪ ਦੇ ਪਿੱਛੇ ਮੈਂ ਜੋ ਵੇਖਿਆ ਹੈ ਨਾ, ਉਹ ਵੇਖ ਕੇ ਬੜਾ ਮਨ ਦੁਖੀ ਹੋਇਆ ਹੈ। ਸਾਰੀ ਗੱਲ ਦੱਸੀ ਪਾਤਸ਼ਾਹ ਨੂੰ। ਸਤਿਗੁਰੂ ਜੀ ਕਹਿਣ ਲੱਗੇ, ਬਾਲਾ ਜੀ ਹੋ ਸਕਦਾ ਜੋ ਤੁਸੀਂ ਵੇਖਿਆ ਹੈ ਉਹ ਸੱਚ ਨਾ ਹੋਵੇ ਤੇ ਸੱਚਾਈ ਕੁਝ ਹੋਰ ਹੋਵੇ, ਕਿਉਂਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭਨਾਂ ਦੇ ਦਿਲਾਂ ਦੀਆਂ ਜਾਣਦਾ ਹੈ ਮਨ ਵਿੱਚ ਕੀ ਹੈ, ਕਿਉਂਕਿ ਮਨੁੱਖ ਤਨ ਦੇ ਨਾਲ ਜੋ ਪਾਪ ਕਰਦਾ ਹੈ ਉਹ ਸੰਸਾਰ ਤੋਂ ਛੁਪਾ ਸਕਦਾ ਹੈ, ਕਾਨੂੰਨ ਤੋਂ ਛੁਪਾ ਸਕਦਾ ਹੈ, ਪਰ ਜਿਹੜਾ ਮਨ ਵਿੱਚ ਪਾਪ ਕਰਦਾ ਹੈ ਬਈ ਉਹ ਤੇ ਨਿਰੰਕਾਰ ਹਰ ਵੇਲੇ ਵੇਖ ਰਿਹਾ ਹੈ। ਉਹ ਤਾਂ ਹਰ ਵੇਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਤਾਂ ਹਰ ਵੇਲੇ ਨਾਲ ਹੈ। ਸਤਿਗੁਰੂ ਕਹਿਣ ਲੱਗੇ, ਬਾਲਾ ਜੀ ਸਾਡਾ ਬਚਨ ਮੰਨੋ, ਤੁਸੀਂ ਉਸ ਮਨੁੱਖ ਕੋਲ ਜਾ ਕੇ ਆਓ ਤੇ ਪਤਾ ਕਰੋ ਅਸਲ ਗੱਲ ਕੀ ਹੈ। ਬਾਲਾ ਜੀ ਕਹਿਣ ਲੱਗਿਆ, ਸਤਿਗੁਰੂ ਜੀ ਦਿਲ ਤੇ ਨਹੀਂ ਕਰਦਾ ਜਾਣ ਨੂੰ, ਕਿਉਂਕਿ ਜੋ ਵੇਖਿਆ ਉਹੀ ਸੱਚ ਹੈ, ਪਰ ਹੁਣ ਆਪ ਦਾ ਵਚਨ ਨਹੀਂ ਮੋੜ ਸਕਦਾ। ਜਿਨ੍ਹਾਂ ਨੇ ਗੁਰੂ ਦਾ ਵਚਨ ਮੰਨਿਆ ਬਈ ਉਹ ਤਰ ਗਏ, ਤੇ ਜਿਨ੍ਹਾਂ ਨੇ ਗੁਰੂ ਦਾ ਵਚਨ ਨਹੀਂ ਮੰਨਿਆ ਉਹ ਤੇ ਆਪਣਾ ਜਨਮ ਵੀ ਸੰਸਾਰ ਦੇ ਵਿੱਚ ਰੋਲ ਕੇ ਚਲੇ ਗਏ। ਉਹ ਆਪਣੇ ਇਸ ਮਨੁੱਖਾ ਜਨਮ ਦੀ ਕੀਮਤ ਨਹੀਂ ਪਾ ਸਕੇ, ਉਹ ਸਿਮਰਨ ਭਜਨ ਪਰ ਉਪਕਾਰ ਨਹੀਂ ਕਰ ਸਕੇ। ਤੇ ਜਿਨ੍ਹਾਂ ਨੇ ਬਚਨ ਮੰਨਿਆ ਉਹ ਫਿਰ ਗੁਰੂ ਦੇ ਪਿਆਰੇ ਬਣ ਗਏ। ਉਹਨਾਂ ਦੇ ਗੁਰੂ ਹਮੇਸ਼ਾ ਸੰਗ ਹੈ ਜਿਹੜੇ ਗੁਰੂ ਦਾ ਬਚਨ ਮੰਨਦੇ ਹਨ। ਮੈਂ ਆਪ ਦਾ ਬਚਨ ਮੰਨ ਕੇ ਚੱਲਿਆ ਜਾਣਾ। ਤੇ ਬਾਲਾ ਜੀ ਉਸ ਖੇਤ ਵਿੱਚ ਚਲੇ ਗਏ ਜਿੱਥੇ ਉਹ ਮਨੁੱਖ ਹੱਥ ਵਿੱਚ ਇੱਕ ਡੰਡਾ ਫੜਿਆ ਹੈ, ਰਾਖੀ ਬੈਠਾ ਹੈ, ਕਿਉਂਕਿ ਕਿਸਾਨ ਦੀ ਫਸਲ ਜਿਹੜੀ ਹੈ ਬਈ ਰਾਖੀ ਤੋਂ ਬਿਨਾਂ ਨਹੀਂ ਰਹਿੰਦੀ। ਫਸਲ ਪੱਕੀ ਹੈ, ਵਾੜ ਨਹੀਂ ਕੀਤੀ ਤੇ ਪਸ਼ੂ ਖਾ ਜਾਣਗੇ, ਉਜੜ ਜਾਏਗੀ। ਰਾਖੀ ਬੈਠਾ ਹੈ। ਬਾਲਾ ਜੀ ਜਦੋਂ ਉਸ ਮਨੁੱਖ ਦੇ ਸਾਹਮਣੇ ਗਏ ਤੇ ਉਹਨੇ ਆਪਣਾ ਉਹ ਸੋਟੀ ਜ਼ਮੀਨ ਤੇ ਰੱਖੀ ਤੇ ਸ਼ਰਧਾ ਵਿੱਚ ਦਿਆਲ ਹੋ ਕੇ ਭਾਈ ਬਾਲਾ ਜੀ ਦੇ ਸਾਹਮਣੇ ਆ ਕੇ ਖੜ ਕੇ ਨਮਸਕਾਰ ਕੀਤੇ, ਸਤਿਕਾਰ ਕੀਤਾ। ਆਓ ਮਹਾਂਪੁਰਸ਼ੋ, ਮੇਰੇ ਤਨ ਭਾਗ ਜੀ ਆਇਆਂ ਨੂੰ ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ? ਕਿਉਂਕਿ ਮਹਾਂਪੁਰਸ਼ ਸੰਤ ਜਨ ਜਿਹੜੇ ਹੁੰਦੇ ਹਨ ਉਹ ਬਾਣੀ ਵਿੱਚ ਦਰਜ ਹੈ, ਉਹਨਾਂ ਦੀ ਡਿਊਟੀ ਹੈ ਕਿ ਮਨੁੱਖ ਜੋ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ ਬਸ ਇਹ ਡਿਊਟੀ ਨਿਭਾਉਣ ਆਉਂਦੇ ਹਨ ਕਿ ਉਹ ਨਿਰੰਕਾਰ ਨੂੰ ਯਾਦ ਕਰਨ ਲੱਗ ਜਾਣ। ਜਿੱਥੇ ਅਸੀਂ ਪਰਿਵਾਰ ਨੂੰ ਯਾਦ ਕਰਦੇ ਹਾਂ, ਸੰਸਾਰ ਨੂੰ ਯਾਦ ਕਰਦੇ ਹਾਂ, ਉੱਥੇ ਨਿਰੰਕਾਰ ਨੂੰ ਵੀ ਯਾਦ ਕਰੀਏ। ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਆਖੋ ਸਤਨਾਮ ਸ੍ਰੀ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਤੇ ਰੱਬ ਯਾਦ ਆਉਂਦਾ ਹੈ। ਕਿਸੇ ਅਮਲੀ ਦੇ ਦਰਸ਼ਨ ਕਰੋਗੇ ਤੇ ਅਮਲ ਨਜ਼ਰ ਆਏਗਾ ਬਈ, ਕਿਸੇ ਗੁਰਮੁਖ ਪਿਆਰੇ ਦੇ ਦਰਸ਼ਨ ਕਰੋਗੇ ਜੋ ਅਸੀਂ ਨਿਤ ਅਰਦਾਸ ਵਿੱਚ ਰੋਜ਼ ਜਪਦੇ ਹਾਂ, ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾ ਆਵੇ। ਪਰਮਾਤਮਾ ਚੇਤੇ ਆ ਗਿਆ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਕਿਉਂਕਿ ਜਦੋਂ ਕਣਕ ਦੀਆਂ ਵਾਢੀਆਂ ਹੁੰਦੀਆਂ ਹਨ, ਕਣਕ ਦੇ ਢੇਰ ਲੱਗੇ ਹੁੰਦੇ ਹਨ ਕਿਸਾਨਾਂ ਦੇ ਖੇਤਾਂ ਦੇ ਵਿੱਚ, ਉਸ ਵੇਲੇ ਦਾਣੇ ਲੈਣ ਵਾਸਤੇ ਬਹੁਤ ਸਾਰੇ ਮਨੁੱਖ ਆ ਜਾਂਦੇ ਹਨ ਤੇ ਕਿਸਾਨ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਵੰਡ ਵੰਡ ਕੇ ਸ਼ੁਕਰਾਨਾ ਵੀ ਕਰਦਾ ਹੈ, ਧੰਨਵਾਦ ਵੀ ਕਰਦਾ ਹੈ ਮਾਲਕ ਦਾ। ਬੜੇ ਮਿੱਠੇ ਬਚਨ ਬੋਲੇ, ਮਹਾਂਪੁਰਸ਼ੋ ਪ੍ਰਸ਼ਾਦਾ ਛਕੋਗੇ ਕਿ ਛੱਜ ਭਰ ਕੇ ਆਪ ਨੂੰ ਦਾਣਿਆਂ ਦੇ ਪਾਵਾਂ, ਜਾਂ ਜੋ ਵੀ ਵਸਤੂ ਦੀ ਲੋੜ ਹੈ ਉਹ ਮੈਂ ਆਪ ਦੇ ਚਰਨਾਂ 'ਚ ਪੇਟ ਕਰ ਦੇਣਾ। ਬਾਲਾ ਜੀ ਉਹਦੇ ਮੁੱਖ ਵੱਲ ਵੇਖ ਕੇ ਕਹਿਣ ਲੱਗੇ, ਉਹ ਗੁਰਮੁਖਾ ਵੇਖ ਨੂੰ ਤੇ ਬੜਾ ਧਰਮੀ ਮਨੁੱਖ ਲੱਗਦਾ ਹੈ, ਮਿੱਠਾ ਬੜਾ ਬੋਲਦਾ ਹੈ, ਪਰ ਅੰਦਰ ਤੇਰੇ ਕਪਟ ਭਰਿਆ ਹੋਇਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਜਲ ਪਾਣੀ ਦੀ ਗੱਲ ਕਰਦੇ ਹੋ, ਦਾਣਿਆਂ ਦੀ ਗੱਲ ਕਰਦੇ ਹੋ, ਮੈਂ ਤੇ ਤੁਹਾਡੇ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ ਸੀ। ਜੋ ਆਪਨੇ ਕਰਮ ਕੀਤਾ ਹੈ, ਤੁਸੀਂ ਠੱਗ ਹੋ, ਚੋਰ ਹੋ, ਤੁਸੀਂ ਮਾਲਕ ਦਾ ਧੰਨਵਾਦ ਨਹੀਂ ਕਰਦੇ, ਜੋ ਦਿੱਤਾ ਹੈ ਉਹਦਾ ਸ਼ੁਕਰਾਨਾ ਨਹੀਂ ਕਰ ਰਹੇ, ਇਸ ਕਰਕੇ ਮੈਂ ਆਪ ਤੋਂ ਕੁਝ ਨਹੀਂ ਲੈਣਾ। ਹੱਥ ਜੋੜ ਕੇ ਉਹ ਗੁਰਮੁਖ ਪਿਆਰਾ ਬਾਲਾ ਜੀ ਦੇ ਸਾਹਮਣੇ ਖੜ ਗਿਆ ਤੇ ਬੇਨਤੀ ਕਰਨ ਲੱਗਿਆ ਕਿ ਮਹਾਂਪੁਰਸ਼ੋ, ਮੈਂ ਤੇ ਔਗਣਾਂ ਦਾ ਭਰਿਆ ਹੋਇਆ ਜੀਵ ਹਾਂ, ਜ਼ਰੂਰ ਆਪ ਤੇ ਪਰਮੇਸ਼ਰ ਦੇ ਸੰਤ ਜਨ ਪਿਆਰੇ ਹੋ, ਜ਼ਰੂਰ ਆਪ ਨੇ ਮੇਰਾ ਕੋਈ ਔਗਣ ਵੇਖਿਆ ਹੋਵੇਗਾ, ਪਰ ਜੋ ਬਚਨ ਆਪ ਨੇ ਕਹੇ ਹਨ, ਚੋਰ ਠੱਗ, ਮੈਂ ਕਦੇ ਜੀਵਨ 'ਚ ਚੋਰੀ ਨਹੀਂ ਕੀਤੀ ਤੇ ਕਿਸੇ ਨਾਲ ਠੱਗੀ ਨਹੀਂ ਮਾਰੀ। ਜੋ ਵਾਹਿਗੁਰੂ ਦਿੰਦਾ ਹੈ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰਦੇ, ਪਰ ਜੇਕਰ ਫਿਰ ਵੀ ਆਪ ਨੂੰ ਕੋਈ ਐਸਾ ਔਗਣ ਲੱਗਿਆ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸ ਦਿਓ ਤਾਂ ਕਿ ਮੇਰਾ ਸੋਇਆ ਮਨ ਜਾਗ ਜਾਏ। ਆਖੋ ਸਤਨਾਮ ਸ੍ਰੀ। ਆ ਕਥਾ ਕੀਰਤਨ ਵਿਚਾਰ ਕਿਉਂ ਸੁਣਨਾ ਹੈ? ਸੋਇਆ ਮਨ ਜਾਗ ਜਾਏ, ਅਸੀਂ ਪਰਮਾਤਮਾ ਦੇ ਪ੍ਰਤੀ ਜਾਗ ਜਾਈਏ। ਬਾਲਾ ਜੀ ਕਹਿਣ ਲੱਗੇ, ਗੁਰਮੁਖਾ ਤੂੰ ਹੁਣੇ ਚੋਰੀ ਕੀਤੀ ਹੈ, ਆਪਣੇ ਇਸ ਢੇਰ ਦੇ ਵਿੱਚੋਂ ਤੂੰ ਆਪਣੇ ਢੇਰ 'ਚ 10-20 ਟੋਕਰੀਆਂ ਭਰ ਕੇ ਪਾਈਆਂ ਹਨ, ਇਹ ਚੋਰੀ ਨਹੀਂ ਤੇ ਕੀ ਹੈ। ਜਦੋਂ ਇਹ ਬਚਨ ਬਾਲਾ ਜੀ ਨੇ ਕਹੇ, ਹੱਥ ਜੋੜ ਕੇ ਖੜ ਗਿਆ, ਕਹਿਣ ਲੱਗਿਆ, ਮਹਾਂਪੁਰਸ਼ੋ ਮੈਂ ਆਪ ਨੂੰ ਆਪਣੀ ਵਡਿਆਈ ਦੱਸਣੀ ਤੇ ਨਹੀਂ ਚਾਹੁੰਦਾ ਸੀ, ਆਪਣੀ ਕੋਈ ਪ੍ਰਸ਼ੰਸਾ ਨਹੀਂ ਕਰਨੀ ਚਾਹੁੰਦਾ ਸੀ, ਪਰ ਹੁਣ ਆਪ ਨੂੰ ਸੱਚਾਈ ਦੱਸਣੀ ਪਵੇਗੀ। ਸੱਚਾਈ ਇਹ ਹੈ ਜੋ ਆਪਣੇ ਵੇਖਿਆ ਹੈ ਉਹ ਸੱਚ ਨਹੀਂ ਹੈ। 10-20 ਟੋਕਰੀਆਂ ਭਰ ਕੇ ਮੈਂ ਇਸ ਢੇਰ ਚੋਂ ਇਸ ਢੇਰ ਵਿੱਚ ਜ਼ਰੂਰ ਪਾਈਆਂ ਹਨ, ਦੂਜੇ ਢੇਰ ਵਿੱਚ ਜ਼ਰੂਰ ਪਾਈਆਂ ਹਨ, ਪਰ ਮੈਂ ਚੋਰੀ ਨਹੀਂ ਕੀਤੀ। ਬਾਲਾ ਜੀ ਹੱਸ ਪਏ, ਆਖਿਆ, ਗੁਰਮੁਖਾ ਨਾਲੇ ਚੋਰੀ ਕਰਦਾ ਤੇ ਨਾਲੇ ਛੁਪਾਉਣਾ ਚੁਤਰਾਈਆਂ ਕਰਦਾ, ਸੰਸਾਰ ਤੂੰ ਤੇ ਛੁਪਾ ਲਵੇਂਗਾ, ਨਿਰੰਕਾਰ ਤੂੰ ਕਿਵੇਂ ਛੁਪਾਵੇਂਗਾ ਬਈ। ਉਸੇ ਵੇਲੇ ਉਸ ਮਨੁੱਖ ਨੇ ਹੱਥ ਜੋੜੇ ਕਹਿਣ ਲੱਗਿਆ, ਮਹਾਂਪੁਰਸ਼ੋ ਸੁਣੋ ਫਿਰ ਸੱਚ ਕੀ ਹੈ। ਅਸੀਂ ਦੋ ਭਰਾ ਹਾਂ, ਸਾਡਾ ਆਪਸ ਵਿੱਚ ਬੜਾ ਪਿਆਰ ਹੈ, ਪ੍ਰੇਮ ਕਿੱਥੇ ਚੱਲਦਾ ਹੈ ਜਿੱਥੇ ਵਿੱਚ ਲੋਭ ਨਾ ਖੜਾ ਹੋਵੇ। ਆਖੋ ਸਤਨਾਮ ਸਿੰਘ, ਉਹ ਪ੍ਰੇਮ ਨਹੀਂ ਹੈ ਬਈ, ਇੱਕ ਵਸਤੂ ਮੰਗਵੀ ਦੇ ਦਿਓ ਤੇ ਪ੍ਰੇਮ ਹੈ, ਨਾ ਦਿਓ ਤੇ ਦੁਸ਼ਮਣੀ ਪੈ ਜਾਂਦੀ। ਸਾਡਾ ਬੜਾ ਪਿਆਰ ਹੈ, ਸਾਡੇ ਪਿਤਾ ਜੀ ਸਵਰਗਵਾਸ ਹੋ ਗਏ ਤੇ ਜਾਣ ਵੇਲੇ ਇਹ ਕਹਿ ਗਏ, ਬੇਟਾ ਤੁਸੀਂ ਇਕੱਠੇ ਰਹਿਣਾ ਹੈ, ਖੇਤੀਬਾੜੀ ਇਕੱਠੇ ਕਰਨਾ ਹੈ, ਕਦੇ ਵੱਖਰੇ ਵੱਖਰੇ ਨਹੀਂ ਹੋਣਾ, ਬਸ ਇਹ ਬਚਨ ਤੁਸੀਂ ਨਿਭਾਉਣਾ ਹੈ। ਅਸੀਂ ਉਹ ਬਚਨ ਨਿਭਾ ਰਹੇ ਹਾਂ, ਕੁਝ ਕਾਰਨਾਂ ਕਰਕੇ ਸਾਡਾ ਪ੍ਰਸ਼ਾਦਾ ਘਰ ਵੱਖਰਾ ਵੱਖਰਾ ਪੱਕਦਾ ਹੈ, ਪਰ ਮਹਾਂਪੁਰਸ਼ੋ ਅਸੀਂ ਖੇਤੀਬਾੜੀ ਇਕੱਠੀ ਕਰਦੇ ਹਾਂ। ਇਸ ਵਾਰ ਕੁਝ ਫਸਲ ਮੌਸਮ ਦੇ ਕਾਰਨ ਘੱਟ ਹੋਈ ਹੈ, ਮੈਂ ਆਪਣੇ ਵੱਡੇ ਭਰਾ ਨੂੰ ਬੇਨਤੀ ਕੀਤੀ, ਤੇਰਾ ਪਰਿਵਾਰ ਵੱਡਾ ਹੈ, ਤੂੰ ਥੋੜ੍ਹਾ ਹਿੱਸਾ ਵੱਧ ਰੱਖ ਲੈ, ਮੇਰਾ ਪਰਿਵਾਰ ਛੋਟਾ ਹੈ ਤੇ ਮੈਂ ਘੱਟ ਨਾਲ ਵੀ ਸਾਰ ਲਵਾਂਗਾ। ਆਖੋ ਸਤਨਾਮ, ਇਹ ਕਹਿਣਾ ਬੜਾ ਔਖਾ ਬਈ, ਅੱਜ ਤੇ ਮਨੁੱਖ ਸੋਚਦਾ ਹੈ ਮੈਂ ਉਹਦਾ ਹਿੱਸਾ ਵੀ ਲੈ ਲਵਾਂ, ਵਣ ਦਾ ਹਿੱਸਾ ਲੈ ਕੇ ਤੇ ਹੋਰ ਤੇ ਵੀ ਅੱਖ ਰੱਖਦਾ ਹੈ, ਪਰ ਐਸਾ ਪਿਆਰਾ ਮਹਾਂਪੁਰਸ਼ੋ, ਮੈਂ ਆਪਣੇ ਵੱਡੇ ਭਰਾ ਨੂੰ ਬਹੁਤ ਬੇਨਤੀ ਕੀਤੀ ਪਰ ਉਹ ਨਹੀਂ ਮੰਨਿਆ, ਤੇ ਆਖਰ ਵਿੱਚ ਮੈਂ ਬਹਾਨਾ ਲਗਾ ਕੇ ਉਹਨੂੰ ਪਿੰਡ ਜਲ ਪਾਣੀ ਲੈਣ ਵਾਸਤੇ ਭੇਜਿਆ ਹੈ, ਤੇ ਆਪ ਆਪਣੇ ਢੇਰ ਦੇ ਵਿੱਚੋਂ ਆਪਣੇ ਵੱਡੇ ਭਰਾ ਦੇ ਢੇਰ ਵਿੱਚ 10-20 ਟੋਕਰੀਆਂ ਭਰ ਕੇ ਪਾਈਆਂ ਹਨ, ਤਾਂ ਕਿ ਮੇਰਾ ਭਰਾ ਜੋ ਹੈ ਉਹ ਕਿਸੇ ਅੱਗੇ ਹੱਥ ਨਾ ਅੱਡੇ ਤੇ ਉਹਦਾ ਖੁੱਲ੍ਹਾ ਸਰ ਜਾਏ। ਆਖੋ ਸਤਨਾਮ, ਇਸ ਕਰਕੇ ਮਹਾਂਪੁਰਸ਼ੋ ਮੈਂ ਚੋਰੀ ਨਹੀਂ ਕੀਤੀ, ਮੈਂ ਤੇ ਆਪਣੇ ਵੱਡੇ ਭਰਾ ਦੀ ਮਦਦ ਕੀਤੀ ਹੈ। ਜਦੋਂ ਇਹ ਬਚਨ ਬਾਲਾ ਜੀ ਨੇ ਸੁਣੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਆਖਿਆ ਹੈ ਮੈਂ ਤੇ ਕੁਝ ਹੋਰ ਸੋਚਦਾ ਸੀ, ਅੱਜ ਜੇ ਮੈਂ ਸਤਿਗੁਰਾਂ ਦੇ ਬਚਨ ਨਾ ਮੰਨਦਾ ਤੇ ਇਹ ਮਨ ਭੁਲੇਖੇ 'ਚ ਰਹਿ ਜਾਣਾ ਸੀ, ਆਓ ਮੈਂ ਤੁਹਾਨੂੰ ਪੂਰੇ ਗੁਰੂ ਦੇ ਦਰਸ਼ਨ ਕਰਾਵਾਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਤਨੇ 'ਚ ਵੱਡਾ ਭਰਾ ਆ ਗਿਆ, ਇਤਿਹਾਸ ਵਿੱਚ ਇਹਨਾਂ ਦਾ ਨਾਂ ਭਾਈ ਗੋਂਦਾ ਤੇ ਭਾਈ ਦੋਂਦਾ ਹੈ। ਉਸੇ ਵੇਲੇ ਦੋਨੇ ਭਰਾਵਾਂ ਨੂੰ ਲਿਆਂਦਾ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਨਮਸਕਾਰਾਂ ਕੀਤੀਆਂ ਤੇ ਬਾਲਾ ਜੀ ਨੇ ਖਿਮਾ ਮੰਗੀ, ਪਾਤਸ਼ਾਹ ਜੀ ਆਪ ਦਾ ਬਚਨ ਸੱਤ ਹੋਇਆ, ਇਹ ਤੇ ਕਮਾਈ ਵਾਲੇ ਗੁਰਸਿੱਖ ਹਨ। ਪਾਤਸ਼ਾਹ ਜੀ ਨੇ ਗਲਵੱਕੜੀ 'ਚ ਲੈ ਕੇ ਇਹ ਉਪਦੇਸ਼ ਕੀਤਾ, ਬਈ ਇਹ ਤਿੰਨ ਬਚਨ ਹਮੇਸ਼ਾ ਯਾਦ ਰੱਖਣੇ ਹਨ, ਉਹਨਾਂ 'ਤੇ ਸਾਹਿਬ ਹਮੇਸ਼ਾ ਮਿਹਰਬਾਨ ਰਹਿੰਦਾ ਹੈ। ਕਿਸੇ ਵਸਤੂ ਦੀ ਤੋਟ ਨਹੀਂ ਆਉਂਦੀ, ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿਣ ਦਾ ਪਹਿਲਾ ਵਚਨ ਹੈ, ਦਸੇ ਨੋਆਂ ਦੀ ਕਿਰਤ ਕਰੋ, ਅਤੇ ਦੂਜਾ ਵਚਨ ਹੈ ਨਾਮ ਜਪੋ, ਅਤੇ ਤੀਜਾ ਹੈ ਬਈ ਵੰਡ ਕੇ ਛਕੋ। ਜੋ ਵੀ ਇਹਨਾਂ ਉਪਦੇਸ਼ਾਂ 'ਤੇ ਚੱਲੇਗਾ ਉਹਦਾ ਮਨ ਵੀ ਸ਼ੁੱਧ ਰਹੇਗਾ ਔਰ ਪਰਮਾਤਮਾ ਵੀ ਉਹਦੇ 'ਤੇ ਦਿਆਰ ਰਹੇਗਾ। ਇਸ ਕਰਕੇ ਸਾਹਿਬ ਕਹਿ ਰਹੇ ਹਨ, ਸਾਹਿਬ ਮੇਰਾ ਮਿਹਰਬਾਨ, ਆਓ ਆਪਾਂ ਵੀ ਸਤਿਗੁਰਾਂ ਦੇ ਇਹਨਾਂ ਵਚਨਾਂ ਨੂੰ ਹਿਰਦਿਆਂ 'ਚ ਵਸਾਈਏ ਅਤੇ ਉਹ ਮਿਹਰਬਾਨ ਦੀ ਵਰਖਾ ਆਪਣੇ ਹਿਰਦਿਆਂ 'ਚ ਲਈਏ। ਸਾਹਿਬ